ਉਹਦੀ ਦੇਣ ਕਦੇ ਨਹੀਂ ਦੇ ਸਕਦੇ, ਉਹਦੀ ਦੇਣ ਕਦੇ ਨਹੀਂ ਦੇ ਸਕਦੇ, ਇਹ ਦੇਣ ਦੁਹਾਈ ਆਇਆ ਜਗਜੀਤ ਗੁਰੂ ਤੇ ਰੇ ਦਰ ਤੇ ਮੈਂ ਸੀਸ ਨਿਵਾਉਣ ਲਈ ਆਇਆ ਜਗਜੀਤ ਗੁਰੂ ਤੇ ਰੇ ਦਰ ਤੇ ਮੈਂ ਸੀਸ ਨਿਵਾਉਣ ਲਈ ਆਇਆ ਜੀ ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਮੇਰਾ ਮਨ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜੋ ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਹਰ ਅੰਤਰ ਕੀ ਪੀਰ, ਮੇਰੇ ਮਨ ਅੰਤਰ ਕੀ ਪੀਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਉ ਮੇਰੇ ਪ੍ਰਭ ਕੇ, ਮਿਲ ਮਿਲ ਸਖੀ ਗੁਣ ਕਉ ਮੇਰੇ ਪ੍ਰਭ ਕੇ, ਮਿਲ ਮਿਲ ਲੜੀਆਂ
ਮਿਲ ਕੇ ਕਰੋ ਕਹਾਣੀਆ ਜੀ, ਮਿਲ ਕੇ ਕਰੋ ਕਹਾਣੀਆ ਸਮਰੱਥ ਕੰਤ ਕੀਆ। ਮਿਲ ਮਿਲ ਸਖੀ ਗੁਣ ਕਉ ਮਿਲ ਪ੍ਰਭ ਕੇ, ਮਿਲ ਮਿਲ ਸਖੀ ਗੁਣ ਕਉ ਮਿਲ ਪ੍ਰਭ ਕੇ। ਸਤਗੁਰ ਕੀ ਮਤ ਧੀਰ, ਜਨ ਨਾਨਕ ਕੀ ਕੋਈ ਆਸ ਪੁਜਾਵਾ, ਨਾਨਕ ਕੀ ਆਸ ਪੁਜਾਵਾ, ਨਾਨਕ ਕੀ ਆਸ ਪੁਜਾਵਾ, ਨਾਨਕ ਕੀ ਹਰਿਆ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਮਾਈ ਭਾਈ ਆਪੋ ਆਪਣੀ ਰਸਨਾ ਦੀ ਪਵਿੱਤਰਤਾ ਦੇ ਲਈ ਤੇ ਮਨ ਦੀ ਇਕਾਗਰਤਾ ਦੇ ਲਈ ਇੱਕ ਵਾਰ ਸਭ ਗੱਜ ਕੇ ਆਖੀਏ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਯਾਦ ਵਿੱਚ ਅੱਜ ਜੁੜ ਬੈਠੇ ਹਾਂ। ਉਹ ਮਿਹਰਬਾਨ ਸਤਿਗੁਰੂ, ਧਰਮ ਕੀ ਧੁਜਾ ਠੰਡੀ ਮੂਰਤ, ਦਿਲਾਂ ਦੀਆਂ ਜਾਣਨ ਵਾਲੇ, ਗਊ ਗਰੀਬ ਦੇ ਰੱਖਿਅਕ, ਨਿਮਰਤਾ ਦੇ ਪੁੰਜ, ਸੀਤਲਤਾ ਦਾ ਸੋਮਾ, ਉਹ ਸਰਬ ਕਲਾ ਸਮਰੱਥ ਸਤਿਗੁਰੂ ਜੀ ਨੂੰ ਯਾਦ ਕਰਦਿਆਂ ਹੋਇਆਂ ਇੱਕ ਵਾਰ ਸਭ ਮਾਈ ਭਾਈ ਫਿਰ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਹਾਜ਼ਰਾ ਹਜ਼ੂਰ ਸਤਿਗੁਰੂ ਜੀ ਨੂੰ ਵੀ ਯਾਦ ਕਰਦਿਆਂ ਹੋਇਆਂ ਇੱਕ ਵਾਰ ਫਿਰ ਹਾਜ਼ਰੀ ਲਵਾਈਏ, ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਗਰੀਬ ਨਿਵਾਜ। ਅੱਜ ਦਾ ਇਹ ਦਿਨ ਉਹ ਯੁੱਗ ਪੁਰਸ਼ ਸਤਿਗੁਰੂ ਜੀ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਾਨੂੰ ਅਨੇਕਾਂ ਪ੍ਰਕਾਰ ਦੇ ਸੁੱਖ ਦਿੱਤੇ ਤੇ ਵਿਸ਼ਵ ਭਰ ਦੇ ਵਿੱਚ ਸਤਿਗੁਰੂ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਅੱਜ ਦਾ ਦਿਨ ਉਹ ਦਿਨ ਜਿਸ ਦਿਨ ਸਾਡੇ ਮਹਿਬੂਬ ਸਾਡੇ ਸਤਿਗੁਰੂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਨੂੰ ਸਦਾ ਲਈ ਆਪਣੇ ਪਾਵਨ ਤੇ ਪਵਿੱਤਰ ਦਰਸ਼ਨਾਂ ਤੋਂ ਵਾਂਝਿਆਂ ਕਰ ਦਿੱਤਾ, ਭਾਵ ਅੱਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਬ੍ਰਹਮਲੀਨ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਦੀ ਯਾਦ ਵਿੱਚ ਜਿੱਥੇ ਜਿੱਥੇ ਵੀ ਕੋਈ ਨਾਮਧਾਰੀ ਜਾਂ ਕੋਈ ਗੈਰ ਨਾਮਧਾਰੀ ਸਿੱਖ ਜਿਸਨੇ ਵੀ ਸਤਿਗੁਰੂ ਜੀ ਦੀ ਸ਼ੋਭ ਪ੍ਰਾਪਤ ਕੀਤੀ, ਸਤਿਗੁਰੂ ਜੀ ਦੀ ਯਾਦ ਨੂੰ ਸਮਰਪਿਤ ਅੱਜ ਦਾ ਦਿਨ ਰੱਖਿਆ ਗਿਆ ਹੈ। ਮੈਂ ਬੇਨਤੀ ਕਰਦਾ ਹੁੰਦਾ ਕਿ ਗੁਰੂ ਸਾਹਿਬਾਂ ਦੀਆਂ ਯਾਦਾਂ ਮਨਾਉਣੀਆਂ ਚਾਹੀਦੀਆਂ। ਪਾਤਸ਼ਾਹ ਦਾ ਇੱਕ ਬੜਾ ਪਾਵਨ ਤੇ ਪਵਿੱਤਰ ਬਚਨ ਹੈ। ਪਾਤਸ਼ਾਹ ਕਹਿੰਦੇ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਵੱਡਿਆਂ ਵਡੇਰੀਆਂ ਦੀਆਂ ਕਥਾ ਕਹਾਣੀਆਂ ਉਹਨਾਂ ਦੇ ਪੁੱਤਰਾਂ ਨੂੰ ਸਪੁੱਤਰ ਬਣਾ ਦਿਆ ਕਰਦੀਆਂ ਨੇ। ਇਸ ਵਾਸਤੇ ਯਾਦਾਂ ਮਨਾਉਣੀਆਂ ਬਹੁਤ ਜ਼ਰੂਰੀ ਨੇ। ਸਾਰਾ ਸੰਸਾਰ ਯਾਦ ਕਰਦਾ ਪਿਆ, ਕੇਵਲ ਮੈਂ ਬੇਨਤੀ ਕਰਾਂ, ਅੱਜ ਹੀ ਯਾਦ ਨਹੀਂ ਕੀਤਾ ਜਾ ਰਿਹਾ। ਹਰ ਕੋਈ ਆਪਣੇ ਜੇ ਕਿਤੇ ਨਿੱਜੀ ਜੀਵਨ ਵੱਲ ਝਾਤੀ ਮਾਰ ਕੇ ਵੇਖੀਏ, ਜਿਸ ਵੀ ਕਾਰਜ ਨੂੰ ਕਰਨ ਦਾ ਯਤਨ ਕਰੀਏ ਕਰਦੇ ਹੋਈਏ, ਤੇ ਉਹਦੇ ਵਿੱਚ ਸਤਿਗੁਰੂ ਜੀ ਦੀ ਯਾਦ ਆਪਣੇ ਆਪ ਆ ਜਾਂਦੀ ਹੈ। ਭਾਵੇਂ ਕੋਈ ਖੇਡ ਦਾ ਖੇਤਰ ਹੋਵੇ, ਭਾਵੇਂ ਕੋਈ ਸੰਗੀਤ ਦਾ ਖੇਤਰ ਹੋਵੇ, ਭਾਵੇਂ ਬਾਗਬਾਨੀ ਦਾ ਖੇਤਰ ਹੋਵੇ, ਜਿਹੜਾ ਜਿਹੜਾ ਮਨੁੱਖ ਜਿਸ ਜਿਸ ਕਿੱਤੇ ਦੇ ਨਾਲ ਜੁੜਿਆ ਹੋਇਆ, ਜਦੋਂ ਵੀ ਕਿੱਤੇ ਨੂੰ ਕਰਦਾ ਤੇ ਸਤਿਗੁਰੂ ਜੀ ਦੇ ਬਚਨ ਯਾਦ ਆ ਜਾਂਦੇ ਨੇ ਕਿ ਸਤਿਗੁਰੂ ਜੀ ਇੱਦਾਂ ਕਰਿਆ ਕਰਦੇ ਸੀ, ਤੇ ਇਹ ਯਾਦ ਆਉਣੀ ਬਹੁਤ ਜ਼ਰੂਰੀ ਹੈ। ਪਾਤਸ਼ਾਹ ਇੱਕ ਥਾਂ ਕਹਿੰਦੇ, ਖਾਣਾ ਪੀਣਾ ਹੱਸਣਾ ਬਾਅਦ, ਕਹਿੰਦੇ ਜਬ ਲੱਗ ਹਿਰਦੈ ਨਾ ਆਵੇ ਯਾਦ। ਉਹ ਖੇਡਿਆ ਹੋਇਆ, ਉਹ ਹੱਸਿਆ ਹੋਇਆ, ਉਹ ਖਾਧਾ, ਉਹ ਪੀਤਾ, ਕਹਿੰਦੇ ਨੇ ਉਹ ਵਿਅਰਥ ਹੋ ਜਾਂਦਾ ਜਿਸ ਖਾਧੇ ਪੀਤੇ ਦੇ ਵਿੱਚ ਹਾਸੇ ਦੇ ਵਿੱਚ ਸਤਿਗੁਰੂ ਦੀ ਯਾਦ ਨਾ ਹੋਵੇ। ਜੇ ਕਿਤੇ ਸਤਿਗੁਰੂ ਦੀ ਯਾਦ ਉਸ ਖਾਣ ਦੇ ਵਿੱਚ, ਪਹਿਨਣ ਦੇ ਵਿੱਚ, ਖੇਡਣ ਦੇ ਵਿੱਚ, ਹਾਸੇ ਵਿੱਚ ਆ ਜਾਵੇ ਤੇ ਉਹ ਸਾਰਾ ਕੁਝ ਕੀਤਾ ਹੋਇਆ ਸਫਲਾ ਹੋ ਜਾਂਦਾ ਹੈ। ਅੱਜ ਅਸੀਂ ਸਤਿਗੁਰੂ ਜੀ ਦੀ ਯਾਦ ਦੇ ਵਿੱਚ ਇੱਥੇ ਬੈਠੇ ਹਾਂ। ਮੈਂ ਕਹਿੰਦਾ ਦੇਹ ਕਰਕੇ ਸਤਿਗੁਰੂ ਜੀ ਦਾ ਦਰਸ਼ਨ ਨਹੀਂ ਹੋ ਸਕਦਾ, ਪਰ ਸਤਿਗੁਰੂ ਜੀ ਨੂੰ ਯਾਦ ਜ਼ਰੂਰ ਕੀਤਾ ਜਾ ਸਕਦਾ ਹੈ। ਯਾਦ ਕਰਨ ਦੇ ਨਾਲ ਸਤਿਗੁਰੂ ਜੀ ਦੇ ਉਹ ਗੁਣ ਆਪਣੇ ਆਪ ਪ੍ਰਗਟ ਹੋ ਜਾਂਦੇ ਨੇ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਸਤਿਗੁਰੂ ਜੀ ਤੁਸੀਂ ਭਾਵੇਂ ਸਾਡੇ ਤੋਂ ਆਪਣਾ ਦੇਹ ਕਰਕੇ ਵਿਛੋੜਾ ਪਾ ਲਿਆ, ਆਪਣੇ ਸਰੀਰ ਦਾ ਦਰਸ਼ਨ ਨਹੀਂ ਦਿੰਦੇ, ਪਰ ਤੁਸੀਂ ਆਪਣੀ ਯਾਦ ਸਾਡੇ ਕੋਲੋਂ ਨਹੀਂ ਖੋ ਸਕਦੇ। ਬੜਾ ਸੁੰਦਰ ਲਿਖਿਆ ਉਹ ਕਵੀ ਲਿਖਦਾ ਹੈ। ਅੱਜ ਤੂੰ ਨਹੀਂ ਤੇਰੀਆਂ ਯਾਦਾਂ ਹੀ ਸਹੀ, ਤੂੰ ਨਹੀਂ ਤੇਰੀਆਂ ਯਾਦਾਂ ਹੀ ਸਹੀ, ਤੂੰ ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਤੂੰ ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਨਹੀਂ ਤਾਂ ਤੇਰੀਆਂ ਯਾਦਾਂ। ਯਾਦਾਂ ਦੇ ਸੁਹਾਰੇ ਕੀ ਲਾਂਗੇ, 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 ਯਾਦਾਂ तेरियां यादा ही सही, नहीं ता तेरियां यादा ही सही, नहीं ता तेरियां यादा ही सही, तू नहीं ता तेरियां यादा ही सही। ਗੱਜ ਕੇ ਆਖੀਏ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ।
ਧੰਨ ਸ੍ਰੀ ਗੁਰੂ ਰਾਮਦਾਸ।
ਆਪ ਜੀ ਦੇ ਸਾਹਮਣੇ ਮੈਂ ਆਪਣੇ ਦੀਵਾਨ ਦੀ ਆਰੰਭਤਾ ਇਸ ਸ਼ਬਦ ਤੋਂ ਕੀਤੀ ਸੀ ਜਿਸ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਜਿਸ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਦਿਲ ਦੀ ਵੇਦਨਾ ਨੂੰ ਪ੍ਰਗਟ ਕੀਤਾ ਹੈ। ਪਾਤਸ਼ਾਹ ਕਹਿੰਦੇ ਇੱਕ ਦਿਨ ਮੇਰੇ ਹਿਰਦੇ ਅੰਦਰ ਮੇਰੇ ਸਤਿਗੁਰ ਦੀ ਯਾਦ ਦਾ ਅਨਿਆਲਾ ਤੀਰ ਆਣ ਵੱਜਿਆ। ਪਾਤਸ਼ਾਹ ਕਹਿੰਦੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਮੇਰੇ ਹਿਰਦੇ ਦੇ ਵਿੱਚ ਸਤਿਗੁਰ ਦੀ ਯਾਦ ਦਾ ਅਨਿਆਲਾ ਤੀਰ ਵੱਜਿਆ। ਹੋਇਆ ਕੀ? ਕਹਿੰਦੇ ਨੇ ਉਹਦੇ ਵਿੱਚ ਜਦੋਂ ਯਾਦ ਆਈ ਨਾ ਸਤਿਗੁਰੂ ਦੀ, ਦਿਲ ਦੇ ਵਿੱਚ ਇੱਕ ਸਿੱਖ ਪੈਦਾ ਹੋ ਗਈ, ਦਿਲ ਦੇ ਵਿੱਚ ਇੱਕ ਤੜਪ ਪੈਦਾ ਹੋ ਗਈ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰ ਮੈਨੂੰ ਆਪਣਾ ਦਰਸ਼ਨ ਦੇ। ਜੇ ਤੂੰ ਆਪਣਾ ਕਿਤੇ ਉਹ ਪਾਵਨ ਤੇ ਪਵਿੱਤਰ ਦਰਸ਼ਨ ਦੇ ਦੇਵੇਂ। ਪਾਤਸ਼ਾਹ ਕਹਿੰਦੇ ਮਨ ਲੋਚੈ ਹਰ ਮਿਲਨ ਕਹੋ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਹੈ। ਕਹਿੰਦੇ ਮਨ ਲੋਚੈ, ਮੇਰਾ ਮਨ ਲੋਚਦਾ ਹਰ ਮਿਲਨ ਕਹੋ, ਆਪਣੇ ਸਤਿਗੁਰੂ ਨੂੰ ਮਿਲਣ ਦੇ ਲਈ ਕਿਉਂ ਦਰਸ਼ਨ ਪਾਈਆ। ਹੇ ਸੱਚੇ ਪਾਤਸ਼ਾਹ, ਮਨ ਦੇ ਅੰਦਰ ਸਿੱਖ ਪੈਦਾ ਹੋਈ, ਤੇਰਾ ਦਰਸ਼ਨ ਕਿਵੇਂ ਹੋ ਸਕਦਾ? ਉਹ ਪਾਵਨ ਤੇ ਪਵਿੱਤਰ ਦਰਸ਼ਨ ਦੀ ਪ੍ਰਾਪਤੀ ਕਿੱਦਾਂ ਹੋ ਸਕਦੀ ਹੈ? ਫਿਰ ਕਹਿੰਦੇ ਜੇ ਤੇਰਾ ਉਹ ਦਰਸ਼ਨ ਹੋ ਜਾਵੇ, ਮੈਂ ਲੱਖ ਬੜੁੱਤੇ ਸਾਹਿਬਾ ਜੇ ਜਿੰਦ ਬੁਲਾਈਆ। ਕਹਿੰਦੇ ਤੇਰਾ ਦਰਸ਼ਨ ਹੋ ਜਾਵੇ ਤੇ ਉਸ ਦਰਸ਼ਨ ਦੇ ਵਿੱਚ ਜੇ ਤੇਰਾ ਇੱਕ ਬਚਨ ਸੁਣ ਲਵਾਂ ਤੇ ਮੈਨੂੰ ਏਦਾਂ ਮਹਿਸੂਸ ਹੋਵੇ ਕਿ ਮੈਂ ਲੱਖਾਂ ਦਾ ਮੁਨਾਫਾ ਹੋ ਗਿਆ। ਹੇ ਸੱਚੇ ਪਾਤਸ਼ਾਹ, ਤੇਰਾ ਬਚਨ ਸੁਣ ਕੇ ਏਦਾਂ ਹੋਵੇਗਾ ਕਿ ਮੈਨੂੰ ਲੱਖਾਂ ਰੁਪਈਆਂ ਦਾ ਲਾਭ ਹੋ ਗਿਆ। ਮੈਂ ਬੇਨਤੀ ਕਰਦਾ ਹੁੰਦਾ ਕਿ ਜਦੋਂ ਕਿਸੇ ਵਪਾਰੀ ਨੂੰ ਲੱਖ ਰੁਪਏ ਦਾ ਫਾਇਦਾ ਹੋ ਜਾਵੇ ਨਾ, ਲੱਖ ਰੁਪਏ ਦਾ ਫਾਇਦਾ, ਬੜਾ ਖੁਸ਼ ਹੁੰਦਾ। ਪਰ ਜਿਨ੍ਹਾਂ ਦੇ ਅੰਦਰ ਸਤਿਗੁਰੂ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਨਾ, ਕਹਿੰਦੇ ਕਿ ਉਹਨਾਂ ਨੂੰ ਉਨੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਤਿਗੁਰੂ ਉਹਨਾਂ ਦੇ ਨਾਲ ਬਚਨ ਕਰ ਲਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਲੱਖ ਵੜੁੱਤੇ ਸਾਹਿਬਾ ਜੇ ਜਿੰਦ ਬੁਲਾਈਆ। ਫਿਰ ਕਹਿੰਦੇ ਮੈਂ ਚਾਰੇ ਕੁੰਡਾਂ ਭਾਲੀਆਂ ਤੁਦ ਜੇ ਵਡਨਾ ਸਾਈਆਂ। ਮੈਂ ਚਾਰੇ ਕੁੰਡਾਂ ਵਿੱਚ ਜਾ ਕੇ ਵੇਖ ਲਿਆ ਪਾਤਸ਼ਾਹ, ਤੇਰੇ ਜਿਹਾ ਦੁਨੀਆਂ ਦੇ ਵਿੱਚ ਕੋਈ ਨਹੀਂ, ਇਸ ਵਾਸਤੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਹੈ। ਕਹਿੰਦੇ ਮੇਰੇ ਅੰਦਰ ਬੜੀ ਤੜਪ ਲੱਗੀ ਹੈ ਤੇਰੇ ਦਰਸ਼ਨਾਂ ਦੀ। ਕਹਿੰਦੇ ਨੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਹੈ। ਜਿਉਂ ਕਹਿੰਦੇ ਉਹ ਕਿਸ ਤਰ੍ਹਾਂ ਤੜਪਦਾ ਹੈ, ਕਿਸ ਤਰ੍ਹਾਂ ਬੇਹਬਲ ਹੈ? ਕਹਿੰਦੇ ਜਿੱਦਾਂ ਇੱਕ ਪਿਆਸਾ ਪਾਣੀ ਤੋਂ ਬਿਨਾਂ ਤੜਪਦਾ ਹੈ। ਤੇਰੇ ਦਰਸ਼ਨਾਂ ਤੋਂ ਬਿਨਾਂ ਪਾਤਸ਼ਾਹ ਮੇਰੀ ਹਾਲਤ ਇੱਦਾਂ ਜਿਵੇਂ ਇੱਕ ਪਿਆਸਾ ਪਾਣੀ ਤੋਂ ਬਿਨਾਂ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਜੋ ਤ੍ਰਿਖਾਵੰਤ ਬਿਨ ਨੀਰ। ਕਹਿੰਦੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਤੇ ਮੇਰੀ ਇਹ ਵੇਦਨਾ, ਮੇਰੀ ਇਹ ਬਿਹਬਲਤਾ, ਮੇਰੀ ਇਹ ਤੜਪਦਾ, ਕਹਿੰਦੇ ਮੈਂ ਹੀ ਜਾਣਦਾ। ਜਿਹਦੇ ਅੰਦਰ ਉਹ ਸਤਿਗੁਰੂ ਦੇ ਦਰਸ਼ਨ ਦੀ ਸਿੱਕ ਲੱਗੀ ਹੈ, ਹੋਰ ਕੌਣ ਜਾਣ ਸਕਦਾ। ਕਹਿੰਦੇ ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਹਰ ਅੰਤਰ ਕੀ ਪੀਰ। ਕਹਿੰਦੇ ਨੇ ਮੇਰੀ ਵੇਦਨਾ ਨੂੰ ਉਹ ਹੀ ਜਾਣਦਾ ਜਿਹਦੇ ਅੰਦਰ ਜਾਂ ਮੇਰਾ ਸਤਿਗੁਰ ਜਾਣਦਾ ਜਾਂ ਮੈਂ ਜਾਣਦਾ। ਜਿਹਦੇ ਅੰਦਰ ਦਰਸ਼ਨਾਂ ਦੀ ਤੜਪ ਹੀ ਨਹੀਂ, ਉਹਨੂੰ ਕੀ ਪਤਾ ਕਿ ਦਰਸ਼ਨਾਂ ਦੀ ਤੜਪ ਕਿੱਦਾਂ ਦੀ ਹੋਇਆ ਕਰਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਥਾਂ ਹੋਰ ਬੜਾ ਸੁੰਦਰ ਬਚਨ ਕਰਦੇ ਨੇ, ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਸਤਿਗੁਰੂ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਮੇਰੇ ਅੰਦਰ ਸਤਿਗੁਰੂ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ, ਤੇ ਹੋਇਆ ਕੀ? ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਕਹਿੰਦੇ ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਹੋਰ ਕਿਸੇ ਨੂੰ ਇਸ ਦਰਦ ਦਾ ਕੀ ਪਤਾ, ਮੇਰੇ ਮਨ ਦੀ ਪੀੜ ਨੂੰ ਮੈਂ ਹੀ ਜਾਣਦਾ ਹੈ। ਵੀ ਇਸੇ ਤਰ੍ਹਾਂ ਅੱਜ ਸਤਿਗੁਰੂ ਜੀ ਦੇ ਵਿਛੋੜੇ ਦੀ ਯਾਦ ਵਿੱਚ ਬੈਠੇ ਹਾਂ, ਤਕਰੀਬਨ 3 ਸਾਲ ਹੋ ਗਏ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਉਹ ਹਾਸੇ ਵੇਖੇ, ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣਿਆ, ਜਿਸ ਦਿਨ ਸਤਿਗੁਰੂ ਜੀ ਦਾ ਵਿਛੋੜਾ ਪਿਆ, ਮੈਂ ਉਹਨਾਂ ਦੀ ਹਾਲਤ ਨੂੰ ਵੇਖਿਆ, ਕਈ ਕਈ ਦਿਨ ਉਹ ਗੁੰਮ ਹੋਏ ਰਹੇ। ਉਹਨਾਂ ਨੇ ਕਿਸੇ ਨਾਲ ਕੋਈ ਬਚਨ ਨਹੀਂ ਕੀਤਾ, ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ, ਆਪਣੇ ਆਪ ਦੀ ਸੁੱਧ ਬੁੱਧ ਭੁੱਲ ਜਾਇਆ ਕਰਦੀ। ਜਿਨ੍ਹਾਂ ਨੂੰ ਐਸੀ ਤੜਪ ਲੱਗ ਜਾਏ, ਜਿਨ੍ਹਾਂ ਦੇ ਹਿਰਦੇ ਅੰਦਰ ਐਸੀ ਸਿੱਕ ਪੈਦਾ ਹੋ ਜਾਵੇ, ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੈਂ ਉਸ ਬਜ਼ੁਰਗ ਦਾ ਨਾਮ ਭੁੱਲ ਗਿਆ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਿਆਸਰਿਆਂ ਨੂੰ ਇੱਥੇ ਆਸਰਾ ਦਿੱਤਾ ਸ੍ਰੀ ਭੈਣੀ ਸਾਹਿਬ ਦੇ ਵਿੱਚ, ਬਿਰਧਸ਼ਾਲਾ ਖੋਲ੍ਹ ਕੇ ਬਜ਼ੁਰਗਾਂ ਨੂੰ ਦੀ ਸੇਵਾ ਦੇ ਲਈ ਇੱਕ ਬਹੁਤ ਵੱਡਾ ਸਾਧਨ ਜੁਟਾਇਆ। ਇੱਥੇ ਇੱਕ ਬਜ਼ੁਰਗ ਹੁੰਦਾ ਸੀ, ਸਤਿਗੁਰੂ ਜੀ ਨੇ ਜਦੋਂ ਕਿਤੇ ਬਿਰਧਸ਼ਾਲਾ ਬਜ਼ੁਰਗਾਂ ਨੂੰ ਦਰਸ਼ਨ ਦੇਣ ਲਈ ਜਾਣੇ, ਬਿਰਧਾਂ ਨੂੰ ਦਰਸ਼ਨ ਦੇਣ ਲਈ ਜਾਣਾ, ਤੇ ਉਸ ਜਦੋਂ ਬਜ਼ੁਰਗ ਦੇ ਕੋਲ ਜਾਣਾ, ਉਹ ਸਤਿਗੁਰੂ ਜੀ ਨੂੰ ਬੜੇ ਪਿਆਰ ਦੇ ਨਾਲ ਬੜੀ ਉੱਚੀ ਅਵਸਥਾ ਦੇ ਵਿੱਚ ਹੋ ਕੇ ਕਿਹਾ ਕਰਦਾ ਸੀ, ਗੁਰੂਆ ਤੈਨੂੰ ਨਾਮ ਚੇਤਾ ਆਵੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿ ਦੇਣਾ, ਆਖਣਾ ਗੁਰੂਆ ਤੈਨੂੰ ਨਾਮ ਚੇਤਾ ਆਵੇ। ਬੜਾ ਪਿਆਰ ਸਤਿਗੁਰੂ ਜੀ ਦੇ ਨਾਲ। ਇੱਕ ਦਿਨ ਐਸਾ ਹੋਇਆ ਕਿ ਉਹਨੇ ਤਕਰੀਬਨ 1 ਹਫ਼ਤਾ ਕੁਝ ਖਾਧਾ ਨਾ, ਕੁਝ ਪੀਤਾ ਨਾ। ਸਤਿਗੁਰੂ ਜੀ ਨੂੰ ਪਤਾ ਲੱਗਿਆ ਜੀ ਉਹ ਬਿਰਧ ਬਜ਼ੁਰਗ ਕੁਝ ਖਾ ਨਹੀਂ ਰਿਹਾ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਉਹਦਾ ਪਤਾ ਲੈਣ ਗਏ। ਜਦੋਂ ਬਿਰਧਸ਼ਾਲਾ ਵਿੱਚ ਗਏ, ਉਹਨੇ ਫਿਰ ਹਰ ਰੋਜ਼ ਦੀ ਤਰ੍ਹਾਂ ਉਸੇ ਤਰ੍ਹਾਂ ਆਖਿਆ, ਗੁਰੂਆ ਤੈਨੂੰ ਨਾਮ ਚੇਤਾ ਆਵੇ। ਸਤਿਗੁਰੂ ਜੀ ਬਚਨ ਕੀਤਾ, ਸੰਤ ਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਕੁਝ ਖਾਂਦੇ ਨਹੀਂ ਪਏ, ਤੁਸੀਂ ਕੁਝ ਪੀਂਦੇ ਨਹੀਂ ਪਏ, ਕੀ ਗੱਲ ਹੈ, ਤੇ ਇਸ ਤਰ੍ਹਾਂ ਕਿੱਦਾਂ ਚੱਲੇਗਾ ਕੰਮ? ਤਾਂ ਅੱਗੋਂ ਉਸ ਬਜ਼ੁਰਗ ਨੇ ਆਖਿਆ ਸੀ, ਸੱਚੇ ਪਾਤਸ਼ਾਹ ਇਹ ਬਜ਼ੁਰਗ ਐਵੇਂ ਨਹੀਂ, ਇਹਦੇ ਅੰਦਰ ਕਿਸੇ ਦਾ ਕੋਈ ਆਸਰਾ ਹੈ ਤੇ ਮੈਂ ਜਿਉਂਦਾ ਪਿਆ ਨਾ ਸੱਚੇ ਪਾਤਸ਼ਾਹ, ਕਿਸੇ ਆਸਰੇ ਆ, ਮੈਂ ਏਡੀ ਛੇਤੀ ਮਰਨ ਨਹੀਂ ਲੱਗਾ। ਭਾਵ ਜਦੋਂ ਕੋਈ ਏਦਾਂ ਦੀ ਅਵਸਥਾ ਬਣਦੀ ਹੈ ਨਾ, ਯਾਦ ਆ ਜਾਂਦੀ ਹੈ, ਤਕਰੀਬਨ ਲੋਕ ਭੁੱਲ ਜਾਇਆ ਕਰਦੇ ਨੇ, ਤੇ ਸਾਡੇ ਵਰਗੇ ਕੁਝ ਖਾਂਦੇ ਨਹੀਂ, ਕੁਝ ਪੀਂਦੇ ਨਹੀਂ ਉਹ ਲੋਕ, ਤੇ ਸਾਡੇ ਵਰਗਿਆਂ ਦੇ ਮਨ ਵਿੱਚ ਇਹ ਸ਼ੰਕਾ ਵੀ ਕਈ ਵਾਰ ਬਣ ਜਾਂਦੀ ਹੈ ਕਿ ਬਈ ਇਹ ਪਖੰਡ ਕਰਦਾ। ਸਤਿਗੁਰਾਂ ਦੀ ਯਾਦ ਵਿੱਚ ਆਪਣੇ ਆਪ ਨੂੰ ਜ਼ਿਆਦਾ ਦੱਸਦਾ ਕਿ ਮੇਰੇ ਨਾਲ ਬਹੁਤਾ ਪਿਆਰ ਸੀ, ਪਰ ਪਿਆਰਿਓ ਗੱਲ ਇਹ ਹੈ, ਪਤਾ ਉਹਨੂੰ ਹੁੰਦਾ ਜਿਹਦੇ ਅੰਦਰ ਸਤਿਗੁਰੂ ਦੇ ਦਰਸ਼ਨਾਂ ਦੀ ਤੜਪ ਲੱਗੀ ਹੁੰਦੀ, ਜਿਹਨੂੰ ਵਿਛੋੜਾ ਪਿਆ ਹੁੰਦਾ, ਕਿਉਂਕਿ ਇਹ ਪੀੜ ਸ਼ਬਦਾਂ ਦੇ ਵਿੱਚ ਦੱਸੀ ਨਹੀਂ ਜਾ ਸਕਦੀ ਸਤਿਗੁਰੂ ਦੇ ਵਿਛੋੜੇ ਦੀ। ਕਹਿੰਦੇ ਨੇ ਇੱਕ ਫਕੀਰ ਸੀ, ਉਹ ਫਕੀਰ ਨੇ ਹਮੇਸ਼ਾ ਆਪਣੇ ਮਹਿਰਮ ਦੀ ਯਾਦ ਦੇ ਵਿੱਚ ਉਦਾਸ ਰਹਿਣਾ, ਕਿਸੇ ਨਾਲ ਬਹੁਤਾ ਬੋਲਣਾ ਨਾ, ਕੁਝ ਹੱਸਣਾ ਨਾ, ਉਹਨੇ ਖੇਡਣਾ ਨਾ, ਹਰ ਸਮੇਂ ਉਹਦੀਆਂ ਅੱਖਾਂ ਉਹਦੇ ਨੇਤਰ ਸਜਲ ਰਹਿਣੇ, ਤੇ ਲੋਕਾਂ ਨੇ ਆਖਣਾ ਇਹ ਪਖੰਡ ਕਰਦਾ, ਇਹ ਕਪਟੀ ਹੈ, ਇਹ ਦੰਭੀ ਹੈ, ਏਡਾ ਕਾਹਦਾ ਵਿਛੋੜਾ ਹੋ ਗਿਆ ਜਿਹੜਾ ਇਹ ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਹੱਸਦਾ ਨਹੀਂ, ਕਿਉਂਕਿ ਵਿਛੋੜਾ 2 ਦਿਨ 3 ਦਿਨ 4 ਦਿਨ ਬਾਅਦ ਅਕਸਰ ਲੋਕ ਭੁੱਲ ਜਾਂਦੇ ਨੇ, ਪਰ ਜਿਨ੍ਹਾਂ ਦਾ ਪਿਆਰ ਹੁੰਦਾ ਨਾ ਉਹਨਾਂ ਦੇ ਅੰਦਰੋਂ ਨਹੀਂ ਨਿਕਲਦਾ। ਅੱਜ ਤੱਕ ਲੋਕ ਯਾਦ ਕਰਦੇ ਨੇ ਜਿਨ੍ਹਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਅੱਜ ਵੀ ਉਹਨਾਂ ਦੇ ਬਚਨਾਂ ਨੂੰ ਯਾਦ ਕਰਕੇ ਉਹਨਾਂ ਦੇ ਨੇਤਰ ਸੱਜਲ ਹੁੰਦੇ ਵੇਖੇ ਨੇ। ਮੈਂ ਬੇਨਤੀ ਕਰਦਾ ਪਿਆ ਸੀ, ਕਈਆਂ ਨੇ ਆਖਣਾ ਵੀ ਇਹ ਸਾਧੂ, ਇਹ ਫਕੀਰ, ਇਹ ਦਰਵੇਸ਼ ਦੰਭੀ ਹੈ, ਕਪਟੀ ਹੈ, ਇਹ ਨਾਟਕ ਕਰਦਾ ਹੈ। ਇੱਕ ਦਿਨ ਤੇ ਇੱਕ ਨੌਜਵਾਨ ਨੇ ਕਹਿੰਦੇ ਨੇ ਹੱਦ ਕਰ ਦਿੱਤੀ। ਉਹ ਆ ਕੇ ਬੜਾ ਆਵਾ ਤਵਾ ਬੋਲਣ ਲੱਗਾ, ਬਹੁਤ ਕਟਾਕਸ਼ ਕਰ ਰਿਹਾ ਸੀ ਤੇ ਅੱਜ ਉਹ ਸਾਧੂ ਥੋੜਾ ਗੁੱਸੇ ਵਿੱਚ ਆ ਗਿਆ। ਉਹ ਸਾਧੂ ਗੁੱਸੇ ਵਿੱਚ ਆਇਆ ਤੇ ਉਹਨੇ ਚੁੱਕ ਕੇ ਜ਼ੋਰ ਨਾਲ, ਉਹਦੇ ਕੋਲ ਇੱਕ ਪੱਥਰ ਪਿਆ ਸੀ, ਉਸ ਨੌਜਵਾਨ ਦੇ ਪੈਰ ਉੱਤੇ ਮਾਰਿਆ। ਜਦੋਂ ਪੈਰ ਦੇ ਉੱਤੇ ਪੱਥਰ ਵੱਜਿਆ, ਉਹ ਨੌਜਵਾਨ ਬਹੁਤ ਕੁਰਲਾਇਆ, ਬੜਾ ਉੱਚੀ ਉੱਚੀ ਬੋਲਣ ਲੱਗ ਪਿਆ। ਆਖਣ ਲੱਗਾ ਕਿ ਅੱਗੇ ਤੇ ਮੈਂ ਉੱਤੋਂ ਉੱਤੋਂ ਆਖਦਾ ਸਾਂ ਕਿ ਤੂੰ ਕਪਟੀ ਆ, ਮੈਨੂੰ ਪਤਾ ਨਹੀਂ ਸੀ, ਪਰ ਅੱਜ ਇਸ ਗੱਲ ਦਾ ਯਕੀਨ ਹੋ ਗਿਆ ਕਿ ਤੂੰ ਸੱਚਮੁੱਚ, ਤੇਰੇ ਵੱਡਾ ਕਪਟੀ ਕੋਈ ਨਹੀਂ, ਤੇਰੇ ਵਰਗਾ ਵੱਡਾ ਛਲੀਆ ਕੋਈ ਨਹੀਂ, ਤੂੰ ਪਖੰਡ ਕਰਦਾ ਸੈਂ। ਜਦੋਂ ਇਹ ਗੱਲ ਆਖੀ ਤਾਂ ਉਸ ਫਕੀਰ ਦਰਵੇਸ਼ ਨੇ ਆਖਿਆ, ਬੱਚਾ ਕੀ ਗੱਲ ਹੋਈ ਹੈ, ਇੰਨਾ ਕਿਉਂ ਕੁਰਲਾ ਰਿਹਾ? ਕਹਿਣ ਲੱਗਾ, ਤੈਨੂੰ ਨਹੀਂ ਪਤਾ ਪੀੜ ਦੇ ਨਾਲ ਮੇਰੀ ਜਾਨ ਨਿਕਲਣ ਨੂੰ ਆ ਰਹੀ ਹੈ ਤੇ ਤੂੰ ਪੁੱਛਦਾ ਕਿਉਂ ਰੋ ਰਿਹਾ? ਤਾਂ ਜਦੋਂ ਉਸ ਬਾਲਕ ਨੇ ਇਹ ਗੱਲ ਆਖੀ ਨੌਜਵਾਨ ਨੇ, ਤਾਂ ਉਸ ਫਕੀਰ ਨੇ ਬੜਾ ਖਿੜ ਖੜਾ ਕੇ ਹੱਸਿਆ। ਉਹ ਨੌਜਵਾਨ ਆਖਣ ਲੱਗਾ, ਸਾਧੂ ਜੀ, ਇੱਕ ਮੇਰੇ ਪੱਥਰ ਮਾਰ ਕੇ ਮੈਨੂੰ ਕੁਰਲਾਹਟ ਦੇ ਵਿੱਚ ਪਾ ਦਿੱਤਾ, ਦੂਜਾ ਉੱਤੋਂ ਹੱਸਦਾ ਪਿਆ ਹੈ? ਤਾਂ ਉਸ ਫਕੀਰ ਨੇ ਅੱਗੋਂ ਉਸ ਨੌਜਵਾਨ ਨੂੰ ਆਖਿਆ ਸੀ, ਪੁੱਤਰ ਤੂੰ ਆਖਦਾ ਕਿ ਤੇਰੇ ਪੀੜ ਹੋ ਰਹੀ ਹੈ, ਪਰ ਮੈਨੂੰ ਅੱਜ ਦੱਸ ਤੇਰੀ ਇਹ ਪੀੜ ਦਾ ਰੰਗ ਕਿੱਦਾਂ ਦਾ ਹੈ? ਜਿਹੜੀ ਤੇਰੀ ਇਹ ਪੀੜ ਹੈ, ਇਹਨੂੰ ਸ਼ਬਦਾਂ ਦੇ ਵਿੱਚ ਮੈਨੂੰ ਦੱਸ, ਕਿੱਦਾਂ ਦੀ ਪੀੜ ਹੈ, ਇਹਦਾ ਕੀ ਆਕਾਰ ਹੈ? ਤੂੰ ਆਖਦਾ ਸੈਂ ਜਿਹੜੀ ਚੀਜ਼ ਦਿਸਦੀ ਨਹੀਂ, ਉਹਦਾ ਵਜੂਦ ਵੀ ਕੋਈ ਨਹੀਂ, ਪਰ ਅੱਜ ਮੈਂ ਤੈਨੂੰ ਪੁੱਛਦਾ, ਤੂੰ ਆਖ ਰਿਹਾ ਤੇਰੇ ਪੀੜ ਹੋ ਰਹੀ ਹੈ, ਪੀੜ ਕਿੱਦਾਂ ਦੀ ਪੀੜ ਹੈ? ਤਾਂ ਅੱਗੋਂ ਉਸ ਨੌਜਵਾਨ ਨੇ ਆਖਿਆ ਸੀ, ਫਕੀਰਾ, ਉਹ ਜਿਹੜੀ ਮੇਰੇ ਪੀੜ ਹੋ ਰਹੀ ਹੈ, ਪੀੜ ਨੂੰ ਕਦੀ ਸ਼ਬਦਾਂ ਵਿੱਚ ਥੋੜੀ ਬਿਆਨ ਕੀਤਾ ਜਾ ਸਕਦਾ, ਇਹਨੂੰ ਤੇ ਮਹਿਸੂਸ ਕੀਤਾ ਜਾਂਦਾ ਹੈ, ਇਹਨੂੰ ਇਹਦਾ ਕੋਈ ਆਕਾਰ ਨਹੀਂ, ਇਹਦਾ ਕੋਈ ਰੰਗ ਨਹੀਂ, ਇਹ ਕਾਲੀ, ਪੀਲੀ, ਨੀਲੀ, ਲਾਲ ਨਹੀਂ, ਇਹਨੂੰ ਕੇਵਲ ਤੇ ਕੇਵਲ ਮਹਿਸੂਸ ਕੀਤਾ ਜਾਂਦਾ ਹੈ। ਜਦੋਂ ਉਸ ਨੌਜਵਾਨ ਨੇ ਇਹ ਗੱਲ ਆਖੀ ਤਾਂ ਉਸ ਫਕੀਰ ਨੇ ਆਖਿਆ ਸੀ, ਤੂੰ ਮੈਨੂੰ ਰੋਜ਼ ਮੇਰੇ ਤੇ ਸ਼ੰਕਾ ਕਰਦਾ ਸੈਂ ਕਿ ਇਹ ਕਪਟੀ ਹੈ, ਏਡਾ ਏਡੀ ਕਾਹਦਾ ਇਹਨੂੰ ਵਿਛੋੜੇ ਦਾ ਦੁੱਖ ਹੈ? ਜਿਹਨੂੰ ਪਤਾ ਹੋਵੇ ਨਾ, ਜਿਹਦੇ ਅੰਦਰ ਪੀੜ ਹੋਵੇ ਪਿਆਰਿਆ, ਦਰਸ਼ਨ ਦੀ ਸਿੱਖ ਹੋਵੇ, ਉਹਨੂੰ ਹੀ ਪਤਾ ਹੁੰਦਾ ਮੇਰੇ ਅੰਦਰ ਕਿੱਦਾਂ ਦੀ ਪੀੜ ਹੋ ਰਹੀ ਹੈ, ਉਹਨੂੰ ਦੱਸਿਆ ਨਹੀਂ ਜਾ ਸਕਦਾ। ਪਾਤਸ਼ਾਹ ਇੱਕ ਥਾਂ ਬਾਣੀ ਵਿੱਚ ਲਿਖਦੇ ਆ, ਕਹਿੰਦੇ ਸੋ ਕਤ ਜਾਣੈ ਪੀਰ ਪਿਰਾਈ, ਕਿਸੇ ਨੂੰ ਉਸ ਪਰਾਈ ਪੀੜ ਦਾ ਕੀ ਪਤਾ? ਕਹਿੰਦੇ ਜਾ ਕੇ ਅੰਤਰ ਅੰਤਰ ਦਰਦ ਨਾ ਕਾਈ, ਜਿਹਦੇ ਅੰਦਰ ਦਰਦ ਨਹੀਂ ਉਹਨੂੰ ਦੱਸਿਆ ਹੀ ਨਹੀਂ ਜਾ ਸਕਦਾ, ਉਸ ਨੂੰ ਕੀ ਪਤਾ ਕਿ ਉਹ ਪੀੜ ਕਿੱਦਾਂ ਦੀ ਹੋਇਆ ਕਰਦੀ ਹੈ। ਸੋ ਪਾਤਸ਼ਾਹ ਕਹਿ ਰਹੇ ਆ ਕਿ ਹਮਰੀ ਬੇਦਨ ਹਰ ਪ੍ਰਭ ਜਾਣੈ, ਉਹ ਮੇਰੇ ਅੰਦਰ ਜਿਹੜੀ ਦਰਸ਼ਨਾਂ ਦੀ ਤਾਂਘ ਹੈ ਨਾ, ਜਿਹੜੀ ਵੇਦਨਾ, ਜਿਹੜੀ ਕੁਰਲਾਹਟ ਹੈ, ਬੇਬਲਤਾ ਹੈ, ਉਹ ਮੇਰਾ ਸਤਿਗੁਰੂ ਆਪ ਹੀ ਜਾਣਦਾ ਹੈ ਮੇਰੇ ਮਨ ਅੰਤਰ ਕੀ ਪੀੜ, ਪਰ ਮੈਂ ਅੱਜ ਆਪਣੇ ਸਤਿਗੁਰੂ ਦੇ ਦਰਸ਼ਨਾਂ ਦੇ ਵਿੱਚ ਬੇਬਲ ਹਾਂ। ਉਹਦਾ ਜੇ ਕਿਤੇ ਪਾਤਸ਼ਾਹ ਕਹਿੰਦੇ ਦਰਸ਼ਨ ਨਹੀਂ ਹੋ ਸਕਦਾ, ਉਹ ਮੇਰੇ ਸਤਿਗੁਰੂ ਦੀਆਂ ਯਾਦਾਂ ਨੂੰ ਯਾਦ ਕਰ ਲਓ, ਜਿਹਦੇ ਨਾਲ ਕੀ ਹੋਵੇ? ਪਾਤਸ਼ਾਹ ਕਹਿ ਰਹੇ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ। ਹੇ ਸਖੀਏ, ਉਹਦਾ ਦਰਸ਼ਨ ਅੱਜ ਨਹੀਂ ਹੋ ਸਕਦਾ, ਪਰ ਉਹਦੇ ਗੁਣਾਂ ਨੂੰ ਜ਼ਰੂਰ ਗਾਇਨ ਕਰ ਲਓ। ਤੇ ਪਾਤਸ਼ਾਹ ਆਪ ਜੀ ਦੇ ਸਾਹਮਣੇ ਬੇਨਤੀ ਕਰਦਾ ਪਿਆ ਸੀ, ਤੂੰ ਨਹੀਂ ਤੇ ਤੇਰੀਆਂ ਯਾਦਾਂ ਹੀ ਸਹੀ, ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਤੂੰ ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ, ਨਹੀਂ ਤਾਂ ਤੇਰੀਆਂ। ਹਾਂ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਨਹੀਂ, ਸੁਪਨਿਆਂ ਵਿੱਚ ਦਰਸ਼ਨ ਦਿੰਦਾ ਨਹੀਂ, ਸੁਪਨਿਆਂ ਵਿੱਚ ਦਰਸ਼ਨ ਦਰਸ਼ਨ ਨਹੀਂ ਹੋ ਸਕਦਾ, ਘੱਟੋ ਘੱਟ ਤੇਰੀਆਂ ਯਾਦਾਂ ਨੂੰ ਯਾਦ ਕਰਕੇ ਆਪਣੇ ਮਨ ਦੀ ਜਿਹੜੀ ਤ੍ਰਿਪਤੀ ਉਹ ਤੇ ਅਸੀਂ ਕਰ ਸਕਦੇ ਹਾਂ ਨਾ। ਇੱਕ ਵਾਰ ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੈਂ ਕਹਿੰਦਾ ਅੱਜ ਸਤਿਗੁਰੂ ਜੀ ਦੀਆਂ ਯਾਦਾਂ ਨੂੰ ਜੇ ਯਾਦ ਕਰੀਏ, ਮੁੱਕਣ ਤੇ ਹੀ ਨਹੀਂ ਆਉਣੀਆਂ, ਪਰ ਦੋ ਤਿੰਨ ਬਚਨ ਆਪ ਜੀ ਦੇ ਨਾਲ ਸਾਂਝੇ ਕਰਕੇ ਮੈਂ ਖਿਮਾ ਮੰਗ ਲੈਣੀ ਹੈ। ਆਪ ਜੀ ਨੇ ਸਾਰੇ ਜਾਣਿਆਂ ਨੂੰ ਪਤਾ ਹੈ ਜਿਹੜੇ ਇੱਥੇ ਵੀਡੀਓ ਬਣਾਉਂਦੇ ਨੇ, ਬਲਬੀਰ ਸਿੰਘ ਜੀ ਬੀਰਾ ਕਹਿੰਦੇ ਨੇ, ਜਿਹੜੇ ਇਹਨਾਂ ਦੇ ਘਰੋਂ ਬੀਬੀ ਜੀ ਨੇ ਉਹ 6 ਭੈਣਾਂ ਨੇ, ਇਹਨਾਂ ਦਾ ਭਰਾ ਕੋਈ ਨਹੀਂ, 6 ਭੈਣਾਂ ਨੇ ਕੇਵਲ। ਇਹਨਾਂ ਦੇ ਪਿਤਾ ਜੀ ਬੀੜ ਦੇ ਵਿੱਚ ਖੇਤੀ ਦਾ ਕੰਮ ਕਰਦੇ ਨੇ। ਉਹਨਾਂ ਦਾ ਨਾਮ ਹੈ ਬੀਬੀ ਪਰਮਜੀਤ ਕੌਰ ਜੀ, ਬਲਬੀਰ ਸਿੰਘ ਜੀ ਬੀਰਾ ਦੇ ਹੋਰਾਂ ਦੇ ਘਰੋਂ ਖੇਤੀ ਦਾ ਕੰਮ ਕਰਦੇ। ਇੱਕ ਦਿਨ ਐਸਾ ਸਮਾਂ ਬਣ ਗਿਆ ਕਿ ਪਰਮਜੀਤ ਕੌਰ ਦੇ ਮਾਤਾ ਜੀ ਭੈਣੀ ਸਾਹਿਬ ਆਏ ਹੋਏ ਸੀ, ਪਿੱਛੋਂ ਵਾਢੀ ਦਾ ਕੰਮ ਸੀ, ਵਾਢੀ ਚੱਲਦੀ ਪਈ ਸੀਗੀ ਤੇ ਇੱਕ ਦਿਨ ਉਹਨਾਂ ਦੇ ਪਿਤਾ ਜੀ ਆਪਣੀਆਂ ਧੀਆਂ ਨੂੰ ਇਕੱਠੀਆਂ ਕਰਕੇ ਆਖਣ ਲੱਗੇ, ਪੁੱਤਰ ਤੁਹਾਡੇ ਮਾਤਾ ਜੀ ਅੱਜ ਇੱਥੇ ਨਹੀਂ ਤੇ ਅੱਜ ਮੈਂ ਵੀ ਬਹੁਲ ਦੇ ਕੋਲ ਜਾਣਾ, ਰਾਖੀ ਕਰਨੀ ਹੈ, ਤੁਸੀਂ ਇਕੱਲੀਆਂ ਰਹਿ ਜਾਣਾ ਤੇ ਵਧੀਆ ਗੱਲ ਇਹ ਹੈ ਕਿ ਤੁਸੀਂ ਆਪਣੇ ਤਾਈ ਹੋਰਾਂ ਨੂੰ ਆਪਣੇ ਕੋਲ ਇੱਥੇ ਸੱਦ ਲਓ, ਆਸਰਾ ਹੋ ਜਾਏਗਾ। ਜਦੋਂ ਇਹ ਗੱਲ ਆਖੀ ਤੇ ਉਹ ਬੀਬੀ ਜੀ ਪਰਮਜੀਤ ਕੌਰ ਜੀ ਕਹਿੰਦੇ ਆ, ਕਹਿੰਦੇ ਕਿ ਜਦੋਂ ਪਿਤਾ ਜੀ ਨੇ ਇਹ ਗੱਲ ਆਖੀ ਤੇ ਮਨ ਵਿੱਚ ਰੋਸ ਬੜਾ ਆਇਆ ਕਿ ਸੱਚੇ ਪਾਤਸ਼ਾਹ ਅਸੀਂ 6 ਭੈਣਾਂ ਵਾਂ ਤੇ ਜੇ ਕਿਰਪਾ ਕਰਦਾ ਸਾਨੂੰ ਵੀ ਕੋਈ ਵੀਰ ਦੇ ਦਿੰਦਾ, ਸਾਡਾ ਵੀ ਕੋਈ ਆਸਰਾ ਬਣ ਜਾਂਦਾ, ਅਸੀਂ ਕਿਸੇ ਦੇ ਆਸਰੇ ਕਿਉਂ ਰਹਿੰਦੀਆਂ, ਸਾਡਾ ਤੇ ਆਸਰਾ ਹੀ ਕੋਈ ਨਹੀਂ। ਜਦੋਂ ਇਹ ਮਨ ਦੇ ਵਿੱਚ ਫੁਰਨਾ ਆਇਆ, ਕਹਿੰਦੇ ਨੇ ਉਹ ਦਿਲ ਦੀਆਂ ਜਾਣਨ ਵਾਲਾ ਹੈ, ਅੰਤਰਜਾਮੀ ਸਭ ਵਿਦ ਜਾਣਤ, ਕਹਿੰਦੇ ਉਹ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ। ਜਦੋਂ ਇਹ ਅਜੇ ਫੁਰਨਾ ਆਇਆ ਹੀ ਤੇ ਉਧਰ ਦੂਜੇ ਪਾਸੇ ਸਤਿਗੁਰੂ ਜੀ ਨੇ ਆਖਿਆ ਵੀ ਅੱਜ ਉਹਦਾ ਵਹਿਮ ਕੱਢਣਾ ਚਾਹੀਦਾ, ਉਹ ਪੁਕਾਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਈ। ਅੱਜ ਜਦੋਂ ਰਾਤ ਦਾ ਸਮਾਂ ਹੋਇਆ ਤੇ ਬੀਬੀ ਪਰਮਜੀਤ ਕੌਰ ਕਹਿੰਦੇ ਮੈਂ ਬਿਸਤਰ ਤੇ ਲੇਟੀ, ਤਕਰੀਬਨ 12 ਵਜੇ ਦਾ ਸਮਾਂ ਸੀ ਜਦੋਂ ਸਤਿਗੁਰੂ ਜੀ ਬੂਹਾ ਖੋਲ ਕੇ ਸਾਡੇ ਘਰ ਦੇ ਵਿੱਚ ਆ ਦਰਸ਼ਨ ਦਿੱਤੇ। ਗੱਲ ਧਿਆਨ ਰੱਖਣਾ, ਮੈਂ ਸੁਪਨੇ ਦੀ ਕਰਦਾ ਪਿਆ, ਸੁਪਨੇ ਵਿੱਚ ਸਤਿਗੁਰਾਂ ਨੇ ਆ ਕੇ ਦਰਸ਼ਨ ਦਿੱਤੇ। ਜਦੋਂ ਸੁਪਨੇ ਵਿੱਚ ਦਰਸ਼ਨ ਦਿੱਤੇ, ਕਹਿੰਦੇ ਮੇਰੀ ਖੁਸ਼ੀ ਦੀ ਹੱਦ ਨਾ ਰਹਿ ਗਈ, ਬੜਾ ਪ੍ਰਕਾਸ਼ ਹੋਇਆ ਤੇ ਮੈਨੂੰ ਸਭ ਭੁੱਲ ਹੀ ਗਿਆ ਕਿ ਮੈਂ ਸਤਿਗੁਰਾਂ ਦੇ ਲਈ ਕੁਝ ਵਿਛਾਉਣਾ ਵੀ ਹੈ। ਕਮਲੀ ਬੌਰੀ ਹੋਈ ਫਿਰਦੀ ਆ ਸੁਪਨੇ ਦੇ ਵਿੱਚ ਤੇ ਸਤਿਗੁਰੂ ਜੀ ਆ ਕੇ ਆਖਣ ਲੱਗੇ ਕਿ ਤੂੰ ਆਪਣੇ ਮਨ ਵਿੱਚ ਸੋਚਦੀ ਸੈਂ ਤੁਹਾਡਾ ਸਹਾਰਾ ਕੋਈ ਨਹੀਂ, ਤੁਹਾਡੇ ਸਹਾਰੇ ਲਈ ਮੈਂ ਬੈਠਾ ਹੋਇਆ, ਮੈਂ ਜੋ ਆਇਆ ਤੁਹਾਡੇ ਲਈ। ਕਹਿੰਦੇ ਸਤਿਗੁਰੂ ਜੀ ਦੇ ਨੂੰ ਮੈਂ ਆਖਿਆ ਜੀ ਸੱਚੇ ਪਾਤਸ਼ਾਹ ਆਏ ਹੋ, ਮੇਰਾ ਆਪ ਜੀ ਨੂੰ ਗਲਵੱਕੜੀ ਵਿੱਚ ਲੈਣ ਨੂੰ ਦਿਲ ਕਰਦਾ। ਕਹਿੰਦੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਗਲਵੱਕੜੀ ਵਿੱਚ ਲਿਆ, ਨਮਸਕਾਰ ਕੀਤੀ। ਸਤਿਗੁਰੂ ਜੀ ਸਾਰਾ ਦਿਨ ਸਾਰੇ ਘਰ ਦੇ ਵਿੱਚ ਸਤਿਗੁਰੂ ਜੀ ਨੇ ਚਰਨ ਪਾਏ ਤੇ ਜਦੋਂ ਵਾਪਸ ਆਉਣ ਲੱਗੇ ਨਾ ਸਤਿਗੁਰੂ ਜੀ ਤੇ ਬੀਬੀ ਜੀ ਨੂੰ ਆਖਣ ਲੱਗੇ, ਪੁੱਤਰ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਸਾਰੇ ਘਰ ਵਿੱਚ ਚਰਨ ਪਾਏ ਆ ਤੇ ਮੈਂ ਰਸੋਈ ਵਿੱਚ ਨਹੀਂ ਜਾ ਸਕਿਆ। ਕਹਿੰਦੇ ਸਤਿਗੁਰੂ ਜੀ ਫਿਰ ਰਸੋਈ ਦੇ ਵਿੱਚ ਆਏ। ਇਸ ਢੰਗ ਦੇ ਨਾਲ ਸਤਿਗੁਰਾਂ ਨੇ ਆ ਕੇ ਆਖਿਆ ਕਿ ਤੂੰ ਫਿਕਰ ਨਹੀਂ ਕਰਨਾ, ਤੁਹਾਡਾ ਸਹਾਰਾ ਮੈਂ ਆ। ਤੇ ਕਹਿੰਦੇ ਨੇ ਇੰਨੀ ਗੱਲ ਹੋਈ ਬਸ ਮੇਰੀ ਜਾਗ ਖੁੱਲ ਗਈ ਤੇ ਮੈਂ ਇੱਕੋ ਹੀ ਗੱਲ ਅੱਜ ਜਦੋਂ ਸੁਪਨਾ ਮੇਰੇ ਸਾਹਮਣੇ ਆਉਂਦਾ ਮੈਂ ਇੱਕੋ ਅਰਦਾਸ ਕਰਦੀ ਹਾਂ ਸੱਚੇ ਪਾਤਸ਼ਾਹ ਭਾਵੇਂ ਅੱਜ ਤੇਰਾ ਦੇਹ ਕਰਕੇ ਦਰਸ਼ਨ ਨਹੀਂ ਜਿੱਦਾਂ ਉਦਾਂ ਸੁਪਨਿਆਂ ਵਿੱਚ ਸੁਪਨੇ ਵਿੱਚ ਦਰਸ਼ਨ ਦਿੱਤੇ ਸੀ ਨਾ ਕਿਰਪਾ ਕਰ ਏਦਾਂ ਸੁਪਨੇ ਦੇ ਵਿੱਚ ਹੀ ਭਾਵੇਂ ਦਰਸ਼ਨ ਦਿੰਦਾ ਰਹੀ ਕੀ ਕਹਿ ਰਹੇ ਸੀ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਰਹੀ ਸੁਪਨਿਆਂ ਦਰਸ਼ਨ ਦਿੰਦਾ ਰਹੀ ਸੁਪਨਿਆਂ ਵਿੱਚ ਦਿੰਦਾ ਰਹੀ ਦਰਸ਼ਨ ਦਿੰਦਾ ਰਹੀ ਦਿੰਦਾ ਰਹੀ ਸੁਪਨਿਆਂ ਦੇ ਸਹਾਰੇ ਜੀਵਾਂਗੇ ਤੂੰ ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ ਨਹੀਂ ਤਾਂ ਤੇਰੀਆਂ ਯਾਦਾਂ ਹੀ ਸਹੀ ਤੂੰ ਨਹੀਂ ਤਾਂ ਤੇਰੀਆਂ ਦੇ ਵਿੱਚ ਆ ਕੇ ਸਤਿਗੁਰੂ ਜੀ ਅੱਜ ਵੀ ਕਿਰਪਾ ਕਰਦੇ ਨੇ ਭਾਵੇਂ ਸੁਪਨੇ ਨੂੰ ਝੂਠਾ ਆਖਿਆ ਪਰ ਕਹਿੰਦੇ ਵੀ ਜੇ ਸੁਪਨੇ ਵਿੱਚ ਸਤਿਗੁਰੂ ਦਾ ਦਰਸ਼ਨ ਹੋ ਜਾਵੇ ਨਾ ਸਤਿਗੁਰੂ ਦਾ ਉਹ ਸੁਪਨਾ ਵੀ ਸੱਚਾ ਹੁੰਦਾ ਹੈ ਕਿਉਂਕਿ ਸੱਚੇ ਦੇ ਨਾਲ ਜੁੜ ਗਿਆ ਉਹ ਸੁਪਨਾ ਵੀ ਪਾਤਸ਼ਾਹ ਕਹਿੰਦੇ ਆ ਸੁਣ ਸਖੀਏ ਮੇਰੀ ਨੀਂਦ ਭਲੀ ਉਹ ਨੀਂਦ ਚੰਗੀ ਹੈ ਕਿਹੜੀ ਕਹਿੰਦੇ ਜਿਹਦੇ ਵਿੱਚ ਆਪਣਾ ਸਤਿਗੁਰ ਦੇ ਨਾਲ ਮਿਲਾਪ ਹੋ ਜਾਏ ਮੈਂ ਆਪਣੜਾ ਫਿਰ ਮਿਲਿਆ ਕਿਉਂਕਿ ਅੱਜ ਮੈਨੂੰ ਮੇਰਾ ਪਿਆਰਾ ਮਿਲ ਗਿਆ ਕਹਿੰਦੇ ਉਹ ਨੀਂਦ ਵੀ ਚੰਗੀ ਹੋ ਗਈ ਜਾਗਣ ਤੇ ਕਹਿੰਦੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਜਾਗਣ ਦੇ ਨਾਲੋਂ ਉਹ ਸੁਪਨਾ ਚੰਗਾ ਜਿਹਦੇ ਵਿੱਚ ਸਤਿਗੁਰੂ ਦਾ ਦਰਸ਼ਨ ਹੋ ਜਾਏ ਇੱਕ ਵਾਰ ਫਿਰ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੈਨੇਡਾ ਦੇ ਵਿੱਚ ਇੱਕ ਬੀਬੀ ਜੀ ਕਹਿੰਦੇ ਨੇ ਮੇਰਾ ਇਤਨਾ ਸਿਰ ਪੀੜ ਹੋਇਆ ਕਰਨਾ ਕਿ ਮੈਂ ਬੜਾ ਇਲਾਜ ਕਰਾਇਆ ਪਰ ਸਿਰ ਨੂੰ ਕਿਤੋਂ ਆਰਾਮ ਨਾ ਆਇਆ ਰਿਪੋਰਟਾਂ ਦੇ ਵਿੱਚ ਵੀ ਕੁਝ ਨਹੀਂ ਸੀ ਆਉਂਦਾ ਤੇ ਫਿਰ ਇੱਕ ਦਿਨ ਇਹ ਜਿਹੜਾ ਬਚਨ ਹੈ ਇਹ ਸਤਿਗੁਰੂ ਜੀ ਦੇ ਵਿਛੋੜੇ ਤੋਂ ਬਾਅਦ ਦਾ ਬਚਨ ਹੈ ਕਹਿੰਦੇ ਫਿਰ ਇੱਕ ਦਿਨ ਮੇਰੇ ਦਿਲ ਦੇ ਵਿੱਚ ਵਲਵਲਾ ਆਇਆ ਕਿ ਹੇ ਸੱਚੇ ਪਾਤਸ਼ਾਹ ਤੈਨੂੰ ਵੈਦਾਂ ਦਾ ਵੈਦ ਕਹਿੰਦੇ ਆ ਤੇ ਕਿਰਪਾ ਕਰ ਮੇਰੇ ਦੁੱਖ ਦੀ ਵੀ ਨਿਵਿਰਤੀ ਕਰ ਮੇਰਾ ਸਿਰ ਪੀੜ ਨਾ ਹੋਇਆ ਕਰੇ ਜਦੋਂ ਐਸਾ ਸੁਪਨਾ ਆਇਆ ਮਨ ਦੇ ਵਿੱਚ ਵਲਵਲਾ ਆਇਆ ਤੇ ਕਹਿੰਦੇ ਨੇ ਉਸ ਜਿਹੜਾ ਵਲਵਲਾ ਉਹ ਜਿਹੜੀ ਪੁਕਾਰ ਸੀ ਉਹ ਅੱਜ ਫਿਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੀ ਤੇ ਉਹ ਬੀਬੀ ਜੀ ਕਹਿੰਦੇ ਜਦੋਂ ਮੈਂ ਰਾਤ ਨੂੰ ਸੁੱਤੀ ਤੇ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਆ ਕੇ ਦਰਸ਼ਨ ਦੀਦਾਰੇ ਦਿੱਤੇ ਤੇ ਮੈਂ ਨਮਸਕਾਰ ਕੀਤੀ ਘਰ ਦੇ ਵਿੱਚ ਸੋਫਾ ਸੀ ਚਾਦਰ ਵਿਛਾਉਣੀ ਕੀਤੀ ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਥੇ ਬਰਾਜੋ ਸਤਿਗੁਰੂ ਜੀ ਬੈਠੇ ਤੇ ਕੁਝ ਦੇਰ ਬਾਅਦ ਮੈਂ ਅਰਜ਼ ਕੀਤੀ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਯਾਦ ਹੀ ਕਰਦੀ ਸੀ ਕਿ ਸੱਚੇ ਪਾਤਸ਼ਾਹ ਤੁਹਾਡਾ ਦਰਸ਼ਨ ਹੋਵੇ ਤੇ ਕਿਰਪਾ ਹੋਵੇ ਮੇਰਾ ਸਿਰ ਨਾ ਦੁਖਿਆ ਕਰੇ ਜਦੋਂ ਇਹ ਬਚਨ ਕੀਤਾ ਸੁਪਨੇ ਦੀ ਗੱਲ ਕਰਦਾ ਪਿਆ ਸਤਿਗੁਰੂ ਜੀ ਬਚਨ ਕੀਤਾ ਬੀਬੀ ਮੈਂ ਆਇਆ ਹੀ ਇਸੇ ਕਰਕੇ ਆ ਆਇਆ ਹੀ ਇਸੇ ਕਰਕੇ ਆ ਕਹਿੰਦੇ ਨੇ ਸਤਿਗੁਰੂ ਜੀ ਸੋਫੇ ਤੋਂ ਖੜੇ ਹੋਏ ਉਸ ਬੀਬੀ ਦੇ ਸਿਰ ਨੂੰ ਫੜਿਆ ਤੇ ਪੁੱਛ ਰਹੇ ਸੀ ਨੱਪਣ ਲੱਗੇ ਆਖ ਰਹੇ ਸੀ ਬੀਬੀ ਇੱਥੇ ਦਰਦ ਹੈ ਤਾਂ ਅੱਗੋਂ ਉਸ ਬੀਬੀ ਨੇ ਆਖਿਆ ਨਹੀਂ ਸੱਚੇ ਪਾਤਸ਼ਾਹ ਇੱਥੇ ਨਹੀਂ ਸਤਿਗੁਰਾਂ ਨੇ ਦੂਜੇ ਥਾਂ ਤੋਂ ਫੜਿਆ ਪੁੱਛਦੇ ਨੇ ਇੱਥੋਂ ਦੁਖਦਾ ਸਿਰ ਆਖਣ ਲੱਗੀ ਨਹੀਂ ਸੱਚੇ ਪਾਤਸ਼ਾਹ ਇੱਥੋਂ ਵੀ ਨਹੀਂ ਸਾਰੇ ਸਿਰ ਨੂੰ ਸਤਿਗੁਰੂ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਕੁੱਟਿਆ ਤੇ ਦਰਦ ਕਿਤੇ ਨਹੀਂ ਸੀ ਆਖਣ ਲੱਗੇ ਬੀਬੀ ਐਵੇਂ ਅਰਜ਼ਾਂ ਕਰਦੀ ਫਿਰਦੀ ਸੀ ਮੇਰਾ ਸਿਰ ਦੁਖਦਾ ਤੇਰਾ ਤੇ ਸਿਰ ਦੇ ਵਿੱਚ ਕੁਝ ਹੈ ਹੀ ਨਹੀਂ ਤੇਰਾ ਸਿਰ ਨਹੀਂ ਦੁੱਖ ਸਕਦਾ ਕਹਿੰਦੇ ਨੇ ਉਹ ਦਿਨ ਗਿਆ ਅੱਜ ਦਾ ਦਿਨ ਆਇਆ ਉਸ ਦਿਨ ਤੋਂ ਬਾਅਦ ਜਦੋਂ ਮੈਂ ਸਵੇਰੇ ਉੱਠੀ ਮੇਰੇ ਸਿਰ ਵਿੱਚ ਕੋਈ ਦਰਦ ਨਹੀਂ ਸੀ ਤੇ ਇਹੋ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਨਹੀਂ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਨਹੀਂ ਸੁਪਨਿਆਂ ਵਿੱਚ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਰਹੀ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਰਹੀ ਸੁਪਨਿਆਂ ਵਿੱਚ ਦਰਸ਼ਨ ਦਿੰਦਾ ਰਹੀ नहीं ता तेरिया यादा ही सही, नहीं ता तेरिया यादा ही सही, तू नहीं ता तेरिया यादा ही सही, तू नहीं ता तेरिया सतगुरु जी की याद विच अज असी जुड़ बैठे हाँ, जिन्हां ने अपने देह दे विच हुंदिया होया ते नेकां ही रोगियां दे रोग दूर किते, पर सुपनिया दे विच आके भी अनेकां दे कष्टां नूं दूर किया। जदों ओ यादां हिरदे विच आउंदियां ने, बस केवल ते केवल मुखों एहो ही आखदी है जुबान कि धन श्री सतगुरु जगजीत सिंह, धन श्री सतगुरु जगजीत सिंह। अज सतगुरु जी का ब्रह्मलीन दा दिहाड़ा सारे थाई मनाया जा रहा है। लोकां ने साडे लई बड़ियां गल्लां कीतियां कि भई अज नामधारियां दे गुरु सतगुरु जगजीत सिंह सच्चे पातशाह नहीं रहे, हुण वधिया गल ए है कि इन्हां नूं साडे कोल आ जाणा चाहीदा है। हुण नामधारिए सिंह की करनगे, पर सतगुरु जी ने बड़ी बख्शिश कीती जो श्री सतगुरु उदय सिंह सच्चे पातशाह जी ने साडे सिर ते अपना मेहर भरिया हथ रखिया। मैं बेनती करदा हुन्ना कि असी बनावटी फुलां दे शौकीन नहीं, असी ओरिजिनल जेडे फुल आ ना उन्हां दी आदत पई होई है। लोकां ने बड़ा जतन कीता कि किसे ढंग दे नाल जेडी देहधारी दी मर्यादा ना उस मर्यादा नूं बदल दईए। उदे विच बड़े कारण सी, ए भी कारण सी कि देहधारी दे अगे झुकना बड़ा औखा हुंदा है, जेड़ा मनुख दा हंकार हुंदा ना ओह उहनूं झुकन नहीं दिंदा। कहिंदे ज्यों ज्यों चलै चुभै दुख पावै, तिन अंतर होमै कंडा है। जेड़ा होमै दा कंडा ना ए मनुख नूं झुकन नहीं दिंदा। इसे लई लोकां ने जतन ए कीता वी देहधारी दी मर्यादा नूं खत्म कर दिता जाए। ਉਹ ਮੂਰਤੀਆਂ ਨੂੰ ਪੂਜਣ ਲੱਗ ਪਏ। ਮੂਰਤੀ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਜੰਮਦੀ ਨਹੀਂ, ਤੇ ਮੂਰਤੀ ਫਿਰ ਜਿਹੜੀ ਚੀਜ਼ ਜੰਮਦੀ ਨਹੀਂ ਉਹ ਮਰਦੀ ਵੀ ਨਹੀਂ। ਮੂਰਤੀ ਨੂੰ ਨਹਾਉਣਾ ਨਹੀਂ ਪੈਂਦਾ, ਮੂਰਤੀ ਦੇ ਅੱਗੇ ਝੁਕਣ ਲੱਗਿਆ ਮਨੁੱਖ ਨੂੰ ਕੋਈ ਪਰੇਸ਼ਾਨੀ ਵੀ ਨਹੀਂ ਹੁੰਦੀ, ਮੂਰਤੀ ਕਿਹੜਾ ਵੇਖਦੀ ਹੈ। ਇਸੇ ਵਾਸਤੇ ਲੋਕਾਂ ਨੇ ਇਹ ਯਤਨ ਕੀਤਾ ਵੀ ਮੂਰਤੀ ਨੂੰ ਗੁਰੂ ਬਣਾ ਲਿਆ ਜਾਏ, ਪਰ ਮੈਂ ਬੇਨਤੀ ਕਰਦਾ ਹੁੰਦਾ ਮੂਰਤੀ ਦੇ ਵਿੱਚੋਂ ਇਸੇ ਤਰ੍ਹਾਂ ਲੋਕਾਂ ਨੇ ਬੜਾ ਯਤਨ ਕੀਤਾ ਇਸ ਤਰ੍ਹਾਂ ਦੇ ਢੰਗ ਲੱਭੇ। ਕਿਸੇ ਨੇ ਮੂਰਤੀ ਨੂੰ ਆਪਣਾ ਗੁਰੂ ਬਣਾ ਲਿਆ, ਕਿਸੇ ਨੇ ਗ੍ਰੰਥ ਨੂੰ ਗੁਰੂ ਬਣਾ ਲਿਆ, ਪਰ ਮੈਂ ਬੇਨਤੀ ਕਰਾਂ ਜਿਹੜੀ ਦੇਹਧਾਰੀ ਤੋਂ ਇੱਕ ਸੁਗੰਧੀ ਮਿਲਦੀ ਹੈ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਦੇ ਉੱਤੇ ਇੱਕ ਹੋਰ ਮੈਂ ਉਦਾਹਰਣ ਦਿੰਦਾ ਹੁੰਦਾ। ਰਜਨੀਸ਼ ਓਸ਼ੋ ਦਾ ਬਚਨ ਹੈ, ਉਹ ਕਹਿੰਦਾ ਵੀ ਇਹੋ ਜਿਹੇ ਲੋਕਾਂ ਦੀ ਕਿਹੜੀ ਗੱਲ ਹੈ। ਮੈਂ ਇੱਕ ਦਿਨ ਇੱਕ ਨਗਰ ਦੇ ਵਿੱਚ ਗਿਆ, ਉਸ ਨਗਰ ਦੇ ਵਿੱਚ ਇੱਕ ਬੰਦਾ ਸੀ, ਉਸ ਨੂੰ ਮੈਂ ਵੇਖਿਆ ਰੋਜ਼ ਫੁੱਲਾਂ ਨੂੰ ਪਾਣੀ ਦਿੰਦਾ, ਪਰ ਜਿਹੜੀ ਕੇਤਲੀ ਦੇ ਨਾਲ ਉਹ ਪਾਣੀ ਦਿੰਦਾ ਨਾ ਉਸ ਕੇਤਲੀ ਵਿੱਚ ਪਾਣੀ ਨਹੀਂ ਹੁੰਦਾ, ਉਹ ਰੋਜ਼ ਉਹਨਾਂ ਫੁੱਲਾਂ ਦੇ ਉੱਤੇ ਆ ਕੇ ਝੁਕਿਆ ਰਹਿੰਦਾ। ਮੈਂ ਵੇਖਣਾ ਕਿ ਪਾਣੀ ਵੀ ਨਹੀਂ ਡਿੱਗਦਾ ਪਰ ਇਹ ਝੁਕਿਆ ਵੀ ਹੋਇਆ, ਕੀ ਕਾਰਨ ਹੈ। ਇੱਕ ਦਿਨ ਉਹਨੂੰ ਮੈਂ ਕਾਰਨ ਪੁੱਛ ਲਿਆ, ਉਹਨੇ ਆਖਿਆ ਜੀ ਗੱਲ ਇਹ ਹੈ ਜੇ ਮੇਰੀ ਕੇਤਲੀ ਵਿੱਚ ਪਾਣੀ ਨਹੀਂ ਨਾ ਹੁੰਦਾ ਤੇ ਜਿਹੜੇ ਫੁੱਲਾਂ ਨੂੰ ਮੈਂ ਪਾਣੀ ਦੇਣ ਦਾ ਵਿਖਾਵਾ ਕਰਦਾ ਉਹ ਫੁੱਲ ਵੀ ਓਰਿਜਿਨਲ ਨਹੀਂ, ਉਹ ਫੁੱਲ ਵੀ ਬਨਾਵਟੀ ਨੇ। ਬਨਾਵਟੀ ਫੁੱਲਾਂ ਦਾ ਇਹ ਹੁੰਦਾ ਕਿ ਉਹਨਾਂ ਨੂੰ ਖਾਦ ਨਹੀਂ ਦੇਣੀ ਪੈਂਦੀ, ਉਹਨਾਂ ਨੂੰ ਪਾਣੀ ਵੀ ਨਹੀਂ ਦੇਣਾ ਪੈਂਦਾ, ਉਹਨਾਂ ਦੀ ਗੋਡੀ ਵੀ ਨਹੀਂ ਕਰਨੀ ਪੈਂਦੀ, ਪਰ ਧਿਆਨ ਰੱਖਣਾ ਜਿਹੜੇ ਬਨਾਵਟੀ ਫੁੱਲ ਨੇ ਉਹਨਾਂ ਦੇ ਵਿੱਚੋਂ ਕਦੀ ਕਿਸੇ ਨੂੰ ਸੁਗੰਧੀ ਵੀ ਨਹੀਂ ਆਈ, ਉਹਨਾਂ ਵਿੱਚੋਂ ਕਦੀ ਕਿਸੇ ਨੂੰ ਸੁਗੰਧੀ ਨਹੀਂ ਆਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਨਾਵਟੀ ਫੁੱਲ ਨਹੀਂ ਸਨ, ਉਹ ਓਰਿਜਿਨਲ ਫੁੱਲ ਸਨ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਸਾਰੀ ਮਨੁੱਖਤਾ ਨੂੰ ਆਪਣੀ ਸੁਗੰਧੀ ਦੇ ਨਾਲ ਮਹਿਕਾਇਆ। ਇਸੇ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੇ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜਾ ਓਰਿਜਿਨਲ ਫੁੱਲ ਹੈ ਨਾ ਉਹ ਸਵੇਰੇ ਖਿੜਦਾ ਹੈ, ਉਹਦੇ ਵਿੱਚ ਇਹ ਖੂਬੀ ਆ ਕਿ ਸਵੇਰੇ ਖੇਡਦਾ ਪਰ ਜਿਹੜੀ ਚੀਜ਼ ਖੇੜੀ ਆ ਉਹਨੇ ਮਰਜਾਉਣਾ ਵੀ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੋਈ ਬਨਾਵਟੀ ਫੁੱਲ ਨਹੀਂ ਸਨ, ਉਹ ਸੰਸਾਰ ਵਿੱਚ ਖਿੜੇ ਆ ਕੇ ਖਿੜੇ ਔਰ ਆਪਣੀ ਖੁਸ਼ਬੂ ਦੇ ਨਾਲ ਜਿੱਥੇ ਜਿੱਥੇ ਗਏ ਸਾਰੀ ਦੁਨੀਆਂ ਨੂੰ ਮਹਿਕਾਇਆ। ਤੇ ਜਿਹੜਾ ਫੁੱਲ ਖੇਡਦਾ ਉਹਨੇ ਮੁਰਝਾਉਣਾ ਵੀ ਜ਼ਰੂਰ ਹੁੰਦਾ, ਪਰ ਜਿਹੜੀ ਸਾਡੀ ਮਰਿਆਦਾ ਹੈ, ਅਸੀਂ ਓਰਿਜਨਲ ਫੁੱਲਾਂ ਦੇ ਆਦੀ ਹਾਂ, ਅਸੀਂ ਬਨਾਵਟੀ ਫੁੱਲਾਂ ਦੇ ਆਦੀ ਨਹੀਂ। ਇਸ ਕਰਕੇ ਸਤਨੂੰ ਉਨੀ ਦੇਰ ਸਿਦਕ ਨਹੀਂ ਆਉਂਦਾ ਜਿੰਨੀ ਦੇਰ ਅਸੀਂ ਖਿੜੇ ਹੋਏ ਫੁੱਲ ਦਾ ਦਰਸ਼ਨ ਨਹੀਂ ਕਰ ਲੈਂਦੇ। ਸੋ ਇਸ ਵਾਸਤੇ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਿਆ, ਸਾਨੂੰ ਨਿਵਾਜਿਆ। ਤੇ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਇੱਕੋ ਰੀਤ ਕਹਿ ਕੇ ਆਪ ਜੀ ਪਾਸੋਂ ਸਮਾਪਤੀ ਕਰਾਂਗੇ। ਕੋਇਲ ਪਈ ਗਾਉਂਦੀ ਸ੍ਰੀ ਗੁਰੂ ਜਗਜੀਤ ਸਿੰਘ ਜੀ ਤੇਰੀ ਯਾਦ ਸਤਾਉਂਦੀ ਏ, ਗੁਰੂ ਜਗਜੀਤ ਸਿੰਘ ਜੀ ਤੇਰੀ ਯਾਦ ਸਤਾਉਂਦੀ ਏ। ਸਭ ਸਾ ਸਤਿਗੁਰੂ ਉਦੈ ਸਿੰਘ ਜੀ ਸਾਨੂੰ ਤੇਰਾ ਹੀ ਸਹਾਰਾ ਏ। ਓ ਜੀ ਮਸਲੇ ਦਾ ਹੱਲ ਕੋਈ ਨਾ, ਓ ਜੀ ਮਸਲੇ ਦਾ ਹੱਲ ਕੋਈ ਨਾ, ਆਪੇ ਸਾਨੂੰ ਲਾਵੋ ਚਰਨੀ, ਓ ਸਾਨੂੰ ਸਿੱਖੀ ਵਾਲਾ ਵੱਲ ਕੋਈ ਨਾ, ਓ ਆਪੇ ਸਾਨੂੰ ਲਾਵੋ ਚਰਨੀ, ਸਾਨੂੰ ਸਿੱਖੀ ਵਾਲਾ ਵੱਲ ਕੋਈ ਨਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦੇ ਨਾਲ ਲਾਈ ਰੱਖਣ, ਇਹ ਯਾਦਾਂ ਅਸੀਂ ਇਸੇ ਤਰ੍ਹਾਂ ਮਨਾਉਂਦੇ ਰਹੀਏ। ਸਮਾਂ ਥੋੜਾ ਜਿਹਾ ਵੱਧ ਹੋ ਗਿਆ, ਉਹਦੇ ਲਈ ਖਿਮਾ ਮੰਗਦਾ। ਸਭ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਸਤਿ ਸ੍ਰੀ ਅਕਾਲ।